ਸਾਡਾ ਵਿਰਸਾ ਹੈ ਹਮ ਸਭਨਾ ਕੇ ਸਾਜਨ। ਸਤਿਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਨੇ ਲਾਲਚ ਦਿੱਤਾ ਕਿ ਤੁਸੀਂ ਸਾਡੇ ਮਤ ਦੇ ਧਾਰਨੀ ਬਣ ਜਾਓ, ਅਸੀਂ ਸਾਰੇ ਤੁਹਾਨੂੰ ਆਈ ਪੰਥ ਦਾ ਸਿਰਮੌਰ ਮੰਨ ਲੈਂਦੇ ਹਾਂ। ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਅਸੀਂ ਪਹਿਲਾਂ ਹੀ ਆਈ ਪੰਥ ਦੇ ਵਾਰਸ ਹਾਂ, ਕਿਉਂਕਿ ਅਸੀਂ ਸਾਰਿਆਂ ਨੂੰ ਆਪਣੇ ਜਾਣਦੇ ਹਾਂ, ਸਾਡੇ ਲਈ ਕੋਈ ਵੀ ਓਪਰਾ ਨਹੀਂ। ਸਾਡਾ ਮਤ ਹੈ ਆਈ ਪੰਥੀ ਸਗਲ ਜਮਾਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸਾਡਾ ਅਸਲੀ ਵਿਰਸਾ ਹੈ, ਬਾਣੀ ਦੀ ਦ੍ਰਿਸ਼ਟੀ ਵਿੱਚ ਤਾਂ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਗੁਰੂ ਦੀ ਦ੍ਰਿਸ਼ਟੀ ਵਿੱਚ ਸਾਰਾ ਵਿਸ਼ਵ ਸਾਰਾ ਸੰਸਾਰ ਹੀ ਆਪਣਾ, ਇੱਥੇ ਤਾਂ ਗੁਣਾਂ ਦੀ ਸਾਂਝ ਹੈ। ਸਰੀਰਾਂ ਦਾ, ਜਾਤਾਂ ਦਾ, ਨਸਲਾਂ ਦਾ, ਧਰਮਾਂ ਦਾ ਕੋਈ ਵਖਰੇਵਾਂ ਨਹੀਂ। ਅਧਿਆਤਮਕ ਵਿਰਸੇ ਵਿੱਚ ਦੋਮ ਨਾ ਸੇਮ, ਏਕ ਸੋ ਆਹੀ ਦਾ ਹੀ ਪੈਮਾਨਾ ਲੱਗਦਾ। ਸਤਿਗੁਰੂ ਜੀ ਨੇ ਮੇਰਾ ਕਿਹਾ ਹੀ ਨਹੀਂ, ਅਮਲੀ ਤੌਰ ਤੇ ਕਰ ਵਿਖਾਇਆ, ਪ੍ਰੈਕਟੀਕਲ ਤੌਰ ਤੇ ਕਰ ਵਿਖਾਇਆ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਸਤਿਗੁਰੂ ਜੀ ਸੁਭਾਏਮਾਨ ਨੇ, ਉੱਥੇ 15 ਭਗਤ ਵੱਖ ਵੱਖ ਜਾਤੀਆਂ ਵਿੱਚੋਂ, 11 ਭੱਟ, 4 ਗੁਰਸਿੱਖ ਇੱਕੋ ਮੰਚ ਉੱਤੇ ਬੈਠ ਕੇ ਸਾਂਝਾ ਵਿਰਸਾ ਪ੍ਰਦਾਨ ਕਰ ਰਹੇ ਹਨ। ਸਤਿਗੁਰੂ ਭਗਤਾਂ ਭੱਟਾਂ ਗੁਰਸਿੱਖਾਂ ਨਾਲ ਚੱਲ ਰਹੇ ਹਨ, ਭਗਤ ਭੱਟ ਗੁਰਸਿੱਖ ਸਤਿਗੁਰਾਂ ਨਾਲ ਬਰਾਬਰ ਸਾਥ ਦੇ ਰਹੇ ਨੇ। ਜੁਦੇ ਜੁਦੇ ਮਤ, ਜੁਦੇ ਜੁਦੇ ਮਜ਼ਹਬ, ਜੁਦੇ ਜੁਦੇ ਪ੍ਰਾਂਤ ਹੋਣ ਦੇ ਬਾਵਜੂਦ ਵੀ ਕੋਈ ਵਖਰੇਵਾਂ, ਕੋਈ ਓਪਰਾਪਨ ਨਹੀਂ, ਕਿਉਂਕਿ ਗੁਰੂ ਦਾ ਮਤ ਹੈ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ। ਅੱਜ ਆਪਾਂ ਆਪਣੇ ਅੰਦਰ ਝਾਤੀ ਵੀ ਮਾਰਨੀ ਹੈ ਕਿ ਸਤਿਗੁਰੂ ਜੀ ਤਾਂ ਵੱਖੋ ਵੱਖਰੇ ਮਤਾਂ, ਵੱਖੋ ਵੱਖਰੇ ਅਕੀਦਿਆਂ ਦੇ ਧਾਰਨੀਆਂ ਦੇ ਨਾਲ ਚੱਲ ਰਹੇ ਨੇ ਅਤੇ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਚਰਾ ਰਹੇ ਹਨ, ਪਰ ਅੱਜ ਆਪਾਂ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਦੇ ਧਾਰਨੀ ਬਣੇ ਹੋਏ ਵੀ ਸਭਨਾਂ ਦੇ ਨਾਲ ਰਲ ਕੇ ਤੇ ਸਭਨਾਂ ਨੂੰ ਨਾਲ ਲੈ ਕੇ ਤਾਂ ਕੀ ਤੁਰਨਾ, ਸਗੋਂ ਦਸਵੇਂ ਪਾਤਸ਼ਾਹ ਜੀ ਦੇ ਕਥਨ ਵਾਲੀ ਗੱਲ ਸਾਡੇ ਨਾਲ ਵਾਪਰ ਗਈ ਹੈ ਕਿ ਏਕ ਏਕ ਕੇ ਪੰਥ ਨਾ ਚੱਲ ਹੈ, ਏਕ ਏਕ ਕੀ ਬਾਤ ਉਥਲ ਹੈ। ਇਹ ਸਾਡੀ ਦਸ਼ਾ ਬਣੀ ਹੋਈ ਹੈ। ਸਾਡਾ ਅੰਮ੍ਰਿਤ ਇੱਕ ਹੈ, ਨਿਤਨੇਮ ਇੱਕ ਹੈ, ਰਹਿਤ ਇੱਕ ਹੈ, ਗੁਰੂ ਇੱਕ ਹੈ, ਪਰ ਫਿਰ ਵੀ ਅਸੀਂ ਅਨੇਕਾਂ ਫਿਰਕਿਆਂ ਵਿੱਚ ਵੰਡੇ ਹੋਏ ਹਾਂ, ਦਲਾਂ ਦੀ ਦਲਦਲ ਸਾਡੇ ਸਾਹਮਣੇ। ਸਮਾਂ ਇਹੋ ਜਿਹਾ ਬਣ ਗਿਆ ਹੈ ਕਿ ਇੱਕ ਸਿੱਖ ਦੂਸਰੇ ਸਿੱਖ ਦੇ ਹੱਥੋਂ ਪ੍ਰਸ਼ਾਦਾ ਲੈ ਕੇ ਛਕਣ ਨੂੰ ਤਿਆਰ ਨੇ, ਇੱਕ ਫਿਰਕਾ ਦੂਸਰੇ ਨੂੰ ਨਫ਼ਰਤ ਕਰਦਾ ਹੈ। ਪੰਥ ਅੰਦਰ ਬੜੀ ਹੀ ਹਾਸੋਹੀਣੀ ਦਸ਼ਾ ਵਰਤ ਰਹੀ ਹੈ। ਅੱਜ ਲੋੜ ਹੈ ਆਪਣੇ ਸਤਿਗੁਰਾਂ ਪਾਸੋਂ ਅਗਵਾਈ ਲੈ ਕੇ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ, ਏਕ ਪਿਤਾ ਏਕ ਸਕੇ ਹੰਬਾਰਕ, ਤੂੰ ਮੇਰਾ ਗੁਰਹਾਈ ਦੇ ਧਾਰਨੀ ਬਣ ਕੇ ਏਕਤਾ ਦਾ ਨਮੂਨਾ ਪੇਸ਼ ਕਰਨ ਦੀ। ਸਾਡਾ ਵਿਰਸਾ ਹੈ ਇਸਤਰੀ ਜਾਤੀ ਦਾ ਸਨਮਾਨ ਕਰਨਾ। ਕੁਝ ਇੱਕ ਸੌੜੀ ਸੋਚਣੀ ਦੇ ਲੋਕਾਂ ਨੇ ਇਸਤਰੀ ਜਾਤ ਨਾਲ ਕਾਫੀ ਤੋਂ ਜ਼ਿਆਦਾ ਬੇਇਨਸਾਫੀ ਕੀਤੀ, ਸਮਾਜ ਵਿੱਚ ਬਰਾਬਰਤਾ ਦੀ ਬੇਇਨਸਾਫੀ ਕੀਤੀ। ਸਮਾਜ ਵਿੱਚ ਬਰਾਬਰਤਾ ਦੀ ਭਾਈਵਾਲ ਔਰਤ ਨੂੰ ਇਹਨਾਂ ਲੋਕਾਂ ਨੇ ਮਨ ਪਰਚਾਵੇਂ ਦਾ ਸਾਧਨ ਜਾਂ ਰੱਬ ਦੀ ਇੱਕ ਮਜ਼ੇਦਾਰ ਗਲਤੀ ਦੱਸ ਕੇ ਇਸਤਰੀ ਜਾਤੀ ਦੇ ਹੱਕਾਂ ਨੂੰ ਪੈਰਾਂ ਹੇਠ ਰੋਲ ਕੇ ਰੱਖ ਛੱਡਿਆ ਸੀ ਅਤੇ ਲੁਕਾਈ ਨੂੰ ਜੀਵਨ ਤਲ ਤੋਂ ਨੀਵੇਂ ਲਿਜਾਣ ਵਾਲੇ ਨਾਰੇ ਵੀ ਦੇ ਛੱਡੇ ਸਨ। ਲੋਕ ਕਹਿੰਦੇ ਸਨ ਕਿ ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ, ਪਾਂਚੋਂ ਤਾੜਨ ਕੀ ਅਧਿਕਾਰੀ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਹਜ਼ਾਰਾਂ ਸਾਲਾਂ ਤੋਂ ਗੁਲਾਮੀ ਅਤੇ ਜ਼ਹਾਲਤ ਦੀ ਜ਼ਿੰਦਗੀ ਭੋਗ ਰਹੀ ਇਸਤਰੀ ਜਾਤੀ ਨੂੰ ਮਨੁੱਖ ਦੇ ਬਰਾਬਰ ਦਾ ਹੱਕ ਦੇ ਕੇ ਇਨਕਲਾਬੀ ਨਾਰਾ ਦਿੱਤਾ ਹੈ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਹਰ ਵਰਗ, ਹਰ ਖੇਤਰ ਵਿੱਚ ਇਸਤਰੀ ਜਾਤੀ ਨੂੰ ਪੂਰਾ ਪੂਰਾ ਸਨਮਾਨ ਅਤੇ ਸਨਮਾਨ ਦੇ ਕੇ ਬਰਾਬਰ ਦੇ ਅਧਿਕਾਰ ਪ੍ਰਦਾਨ ਕੀਤੇ। ਅੱਜ ਅਸੀਂ ਆਪਣੇ ਅਮੀਰ ਵਿਰਸੇ ਨਾਲੋਂ ਟੁੱਟ ਕੇ ਗੁਰੂ ਸਿੱਖਿਆ ਨੂੰ ਅੱਖੋਂ ਪਰੋਖੇ ਕਰਕੇ ਬਰਾਬਰਤਾ ਦੇਣ ਦੀ ਥਾਂ ਲਿੰਗ ਟੈਸਟ ਕਰਵਾ ਕੇ ਬੱਚੀਆਂ ਨੂੰ ਗਰਭ ਵਿੱਚ ਹੀ ਮਾਰ ਰਹੇ ਹਾਂ। ਇਸ ਕੁਕਰਮ ਨੂੰ ਕਰਨ ਵਿੱਚ ਨਾਰੀ ਹੀ ਨਾਰੀ ਦੀ ਦੁਸ਼ਮਣ ਬਣੀ ਹੋਈ ਹੈ। ਸਾਡਾ ਅੱਜ ਦਾ ਅਗਾਂਹ ਵਧੂ ਸਮਾਜ ਬੱਚੀਆਂ ਦੇ ਸੰਸਾਰ ਵਿੱਚ ਜਨਮ ਲੈ ਕੇ ਜਿਉਣ ਦਾ ਹੱਕ ਖੋ ਰਿਹਾ, ਜੋ ਸਮਾਜ ਅਤੇ ਮਨੁੱਖਤਾ ਦੇ ਮੱਤੇ ਉੱਤੇ ਕਾਲਖ ਦਾ ਧੱਬਾ ਹੈ। ਗੁਰਸਿੱਖੀ ਰਹਿਤ ਵਿੱਚ ਤਾਂ ਐਸਾ ਅਪਰਾਧ ਕਰਨ ਵਾਲੇ ਨਾਲ ਸਮਾਜਿਕ ਬਾਈਕਾਟ ਕਰਨ ਦਾ ਹੁਕਮ ਸਤਿਗੁਰੂ ਜੀ ਨੇ ਦਿੱਤਾ ਹੈ, ਪਰ ਆਪਣੇ ਵਿਰਸੇ ਅਤੇ ਧੁਰੇ ਨਾਲ ਟੁੱਟਿਆ ਹੋਇਆ ਸਮਾਜ ਕਿੱਥੇ ਪ੍ਰਵਾਹ ਕਰਦਾ ਗੁਰੂ ਹੁਕਮਾਂ ਦੀ। ਬੱਚੀਆਂ ਦੀ ਜਨਮ ਦਰ ਘਟਣ ਨਾਲ ਸਮਾਜ ਦਾ ਸੰਤੁਲਨ ਵਿਗੜ ਰਿਹਾ ਹੈ, ਜੋ ਆਉਣ ਵਾਲੇ ਭਵਿੱਖ ਵਿੱਚ ਅੱਤ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਅੱਜ ਲੋੜ ਹੈ ਸੁਚੇਤ ਹੋ ਕੇ ਆਪਣੇ ਅਮੀਰ ਵਿਰਸੇ ਦੇ ਭਾਈਵਾਲ ਬਣਨ ਦੀ ਅਤੇ ਗੁਰੂ ਜਨਨੀ, ਭਗਤੀ ਅਤੇ ਸੂਰਮਿਆਂ ਦੀ ਜਨਨੀ ਦਾ ਮਾਣ ਸਤਿਕਾਰ ਕਰਨ ਦੀ ਅਤੇ ਵਧਾਉਣ ਦੀ। ਸਾਡਾ ਵਿਰਸਾ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਉਂਝ ਤਾਂ ਹਰ ਖੇਤਰ ਵਿੱਚ ਗੁਰੂ ਦੀ ਬਹੁਤ ਮਹਾਨਤਾ ਹੈ, ਪਰ ਅਧਿਆਤਮਕ ਖੇਤਰ ਵਿੱਚ ਤਾਂ ਗੁਰੂ ਤੋਂ ਬਿਨਾਂ ਇੱਕ ਕਦਮ ਵੀ ਮਨੁੱਖ ਚੱਲ ਨਹੀਂ ਸਕਦਾ। ਆਤਮਕ ਪੈਂਡੇ ਵਿੱਚ ਸਫਲਤਾ ਅਤੇ ਪ੍ਰਭੂ ਵਿੱਚ ਲੀਨਤਾ ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਜਨਮਾਂ ਜਨਮਾਂ ਦੀ ਵਿਛੜੀ ਆਤਮਾ ਨੂੰ ਗੁਰੂ ਹੀ ਪ੍ਰਭੂ ਨਾਲ ਅਭੇਦਤਾ ਬਖਸ਼ਾ ਸਕਦਾ ਹੈ। ਸਾਹਿਬਾਂ ਦਾ ਫਰਮਾਨ ਹੈ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬੈਸੀਟ। ਗੁਰੂ ਹੁਕਮ ਅਨੁਸਾਰ ਗੁਰੂ ਹੀ ਸਾਡੀ ਮਾਤਾ ਹੈ, ਗੁਰੂ ਹੀ ਪਿਤਾ ਹੈ, ਗੁਰੂ ਹੀ ਭਰਾ ਤੇ ਰਿਸ਼ਤੇਦਾਰ ਹੈ, ਗੁਰੂ ਹੀ ਸਾਡਾ ਪਾਰ ਬ੍ਰਹਮ ਪਰਮੇਸ਼ਰ ਹੈ। ਗੁਰਬਾਣੀ ਵਿਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 250 ਉਪਰ ਸਲੋਕ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਤਥਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰ। ਭਾਵੇਂ ਸਤਗੁਰ ਮਾਨ ਅਪਮਾਨ ਤੋਂ ਨਿਰਲੇਪ ਹਨ, ਪਰ ਜਿਹੋ ਜਿਹੀ ਭਾਵਨਾ ਨਾਲ ਅਸੀਂ ਸਤਿਗੁਰੂ ਦਾ ਮਾਣ ਸਤਿਕਾਰ ਕਰਾਂਗੇ, ਜਿਹੋ ਜਿਹੀ ਭਾਵਨਾ ਨਾਲ ਅਸੀਂ ਸਤਿਗੁਰੂ ਨੂੰ ਵੇਖਾਂਗੇ, ਜਿਹੋ ਜਿਹੀ ਭਾਵਨਾ ਨਾਲ ਅਸੀਂ ਸਤਿਗੁਰੂ ਜੀ ਪਾਸੋਂ ਮੰਗਾਂਗੇ, ਉਸੇ ਭਾਵਨਾ ਅਨੁਸਾਰ ਹੀ ਸਾਡੀ ਭਾਵਨੀ ਨੂੰ ਫਲ ਲੱਗਣਾ। ਸਤਿਗੁਰੂ ਰਾਮਦਾਸ ਜੀ ਦਾ ਪਾਵਨ ਬਚਨ ਹੈ ਕਿ ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਹਨ, ਸਾਡੇ ਗੁਰੂ ਹਨ। ਅਸੀਂ ਗੁਰਬਾਣੀ ਵਿਚ ਸਤਿਗੁਰੂ ਦੀ ਮਹਾਨਤਾ ਪੜ੍ਹਦੇ ਅਤੇ ਸੁਣਦੇ ਤਾਂ ਹਾਂ, ਸਤਿਕਾਰ ਕਰਨ ਦਾ ਯਤਨ ਵੀ ਕਰਦੇ ਹਾਂ, ਪਰ ਬਹੁਤੀ ਵਾਰੀ ਵੇਖਣ ਵਿਚ ਆਉਂਦਾ ਹੈ ਕਿ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਵਿਚਰਦੇ ਜਾਂ ਬੈਠੇ ਹੁੰਦੇ ਹਾਂ, ਕਈ ਵਾਰੀ ਨੀਵੇਂ ਪੱਧਰ ਦੀਆਂ ਜਾਂ ਨਿੰਦਿਆ ਚੁਗਲੀ ਹਾਸੇ ਮਖੌਲ ਦੀਆਂ ਗੱਲਾਂ ਗੁਰੂ ਹਜੂਰੀ ਵਿਚ ਹੀ ਕਰਨੀਆਂ ਆਰੰਭ ਕਰ ਦਿੰਦੇ ਹਾਂ। ਸ਼ਾਇਦ ਅਜਿਹਾ ਹਾਸਾ ਮਖੌਲ ਅਸੀਂ ਕਿਸੇ ਸਧਾਰਨ ਵਿਅਕਤੀ ਦੇ ਸਾਹਮਣੇ ਕਰਨ ਤੋਂ ਵੀ ਸੰਕੋਚ ਕਰੀਏ। ਸਾਡੀ ਅਧੋਗਤੀ ਵਾਲੀ ਮਾਨਸਿਕਤਾ ਦਾ ਪਰਦਾ ਉਸ ਸਮੇਂ ਚੁੱਕਿਆ ਜਾਂਦਾ ਹੈ ਜਦੋਂ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਕੁਝ ਮਤੇ ਪਾਸ ਕਰਨ ਲਈ ਪੰਥਕ ਮੀਟਿੰਗ ਕਰ ਰਹੇ ਹੁੰਦੇ ਹਾਂ। ਉਸੇ ਸਮੇਂ ਬਾਹਾਂ ਉਲਾਰ ਉਲਾਰ ਕੇ ਇਕ ਦੂਜੇ ਉੱਤੇ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ, ਇਕ ਦੂਸਰੇ ਦੀ ਜਾਤ ਉੱਤੇ ਘਟੀਆ ਕਿਸਮ ਦੇ ਇਲਜ਼ਾਮ ਲਾਏ ਜਾਂਦੇ ਹਨ। ਅਜਿਹੇ ਮਾਹੌਲ ਵਿਚ ਅਸੀਂ ਗੁਰੂ ਹਜੂਰੀ ਨੂੰ ਬਿਲਕੁਲ ਹੀ ਭੁੱਲ ਗਏ ਹੁੰਦੇ ਹਾਂ। ਕਈ ਵਾਰੀ ਤਾਂ ਗੁਰੂ ਹਜੂਰੀ ਵਿਚ ਹੀ ਹੱਥੋਂ ਪਾਈ ਤੱਕ ਨੌਬਤ ਆ ਪੁੱਜਦੀ ਹੈ। ਗ੍ਰੰਥੀ ਸਿੰਘ ਨੂੰ ਗੁਰੂ ਸਤਿਕਾਰ ਰੱਖਣ ਵਾਸਤੇ ਸਤਿਗੁਰੂ ਜੀ ਦਾ ਸੁਖਾਸਨ ਕਰਨਾ ਪੈਂਦਾ ਹੈ। ਇਹ ਸਾਰਾ ਕੁਝ ਅਸੀਂ ਤਦ ਹੀ ਕਰਦੇ ਹਾਂ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਸ਼ਬਦ ਖੁਦ ਹੀ ਪੜੇ ਹੋਏ ਭੁੱਲ ਜਾਂਦੇ ਹਾਂ। ਜੇ ਯਾਦ ਰੱਖੀਏ ਕਿ ਸਤਿਗੁਰ ਜਾਗਦਾ ਹੈ ਦਿਓ ਅਤੇ ਸਤਿਗੁਰ ਸਦ ਸੁਣਦਾ ਸਦ ਵੇਖਦਾ ਦਾ ਨਿਸ਼ਚਾ ਸਾਨੂੰ ਹੋਵੇ, ਫਿਰ ਅਸੀਂ ਕਦੀ ਵੀ ਅਜਿਹੀਆਂ ਹਰਕਤਾਂ ਅਜਿਹਾ ਹਾਸਾ ਮਖੌਲ ਅਜਿਹੀ ਬੇਅਦੂਲੀ ਗੁਰੂ ਹਜੂਰੀ ਵਿਚ ਨਹੀਂ ਕਰਾਂਗੇ। ਲੋੜ ਹੈ ਅਮਲੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਣ ਦੀ। ਜੇ ਮੰਨਾਂਗੇ ਆਪਣੇ ਸ਼ਬਦ ਗੁਰੂ ਦੇ ਸਿਧਾਂਤ ਨਾਲ ਜੁੜੇ ਰਹਾਂਗੇ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਨਾ ਸਮਝਾਂਗੇ ਆਪਣੇ ਅਮੀਰ ਵਿਰਸੇ ਨਾਲੋਂ ਟੁੱਟ ਜਾਵਾਂਗੇ। ਅੱਜ ਸੋਚਣ ਦੀ ਲੋੜ ਹੈ ਕਿ ਨਿਰਾ ਪੜ੍ਹਨ ਤੱਕ ਹੀ ਸੀਮਤ ਨਹੀਂ ਰਹਿਣਾ। ਸਤਿਗੁਰੂ ਜੀ ਨੇ ਤਾਂ ਮੰਨੇ ਕੀ ਗੱਤ ਕਹੀ ਨਾ ਜਾਏ ਦਾ ਜੋ ਸਿਧਾਂਤ ਦਿੱਤਾ ਹੈ ਉਸ ਅਨੁਸਾਰ ਇਸ ਪੜ੍ਹੇ ਹੋਏ ਨੂੰ ਕਿ ਪ੍ਰਗਟ ਗੁਰਾਂ ਕੀ ਦੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਸ ਪੜ੍ਹੇ ਹੋਏ ਨੂੰ ਆਪਣੇ ਜੀਵਨ ਵਿਚ ਅੱਖਰ ਅੱਖਰ ਘਟਾ ਕੇ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਨੂੰ ਜਾਗਤ ਜੋਤ ਗੁਰੂ ਮੰਨਣ ਦੀ ਹੈ, ਉਸ ਨੂੰ ਜੀਵਨ ਵਿਚ ਘਟਾਉਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਸਾਡਾ ਵਿਰਸਾ ਹੈ ਮੀਰੀ ਪੀਰੀ ਦਾ ਸਿਧਾਂਤ। ਪਰਮੇਸ਼ਰ ਜੀ ਨੇ ਸੰਸਾਰ ਦੀ ਖੇਡ ਹੀ ਐਸੀ ਬਣਾਈ ਹੈ, ਕੁਦਰਤ ਨੇ ਹਰ ਤੱਤ ਦਾ ਵਿਰੋਧੀ ਤੱਤ ਪੈਦਾ ਕੀਤਾ ਹੈ। ਫਿਰ ਕਮਾਲ ਦੀ ਗੱਲ ਹੈ ਕਿ ਹਰ ਤੱਤ ਆਪਣੇ ਵਿਰੋਧੀ ਤੱਤ ਦੇ ਆਸਰੇ ਹੀ ਮੌਲਦਾ ਤੇ ਜੀਵਨ ਮਾਣਦਾ ਹੈ। ਜਦੋਂ ਇੱਕ ਤੱਤ ਦਾ ਵਿਰੋਧੀ ਤੱਤ ਖਤਮ ਜਾਂ ਕਮਜ਼ੋਰ ਹੋ ਜਾਂਦਾ ਹੈ ਦੂਸਰੇ ਤੱਤ ਦੀ ਹੋਂਦ ਨੂੰ ਖਤਰਾ ਬਣ ਜਾਂਦਾ ਹੈ। ਦੋਵਾਂ ਤੱਤਾਂ ਦੀ ਸੰਤੁਲਨਤਾ ਨਾਲ ਹੀ ਸੰਸਾਰ ਦੀ ਕਾਇਨਾਤ ਚੱਲ ਰਹੀ ਹੈ। ਉਦਾਹਰਨ ਦੇ ਤੌਰ ਤੇ ਬਨਸਪਤੀ ਹੈ ਮਨੁੱਖ ਹੈ, ਦੋਵਾਂ ਵਿਚ ਅੱਗ ਦਾ ਤੱਤ ਵੀ ਹੈ ਤੇ ਪਾਣੀ ਦਾ ਤੱਤ ਵੀ ਹੈ। ਅੱਗ ਅਤੇ ਪਾਣੀ ਦੇ ਨਿਸ਼ਚਿਤ ਸੰਤੁਲਨ ਨਾਲ ਹੀ ਦਰਖਤ ਮੌਲਦੇ ਹਨ, ਮਨੁੱਖ ਦਾ ਸਰੀਰ ਵੱਧਦਾ ਫੁੱਲਦਾ ਹੈ। ਜੇ ਅੱਗ ਦਾ ਜਾਂ ਪਾਣੀ ਦਾ ਤੱਤ ਸਰੀਰ ਵਿਚੋਂ ਘੱਟ ਵੱਧ ਜਾਵੇ ਉਸੇ ਸਮੇਂ ਸਰੀਰ ਦੇ ਜੀਵਨ ਕਿਰਿਆ ਖਤਮ ਹੋ ਜਾਂਦੀ ਹੈ। ਬਿਜਲੀ ਦੇ ਸੁੱਖ ਵੀ ਉਸ ਦੇ ਨੈਗੇਟਿਵ ਅਤੇ ਪਾਜ਼ਿਟਿਵ ਦੇ ਵਿਰੋਧੀ ਤੱਤਾਂ ਦੀ ਨਿਸ਼ਚਿਤ ਹੋਂਦ ਵਿਚ ਹੀ ਮਾਣੇ ਜਾ ਸਕਦੇ ਹਨ। ਇਸੇ ਤਰ੍ਹਾਂ ਸੰਸਾਰ ਅਤੇ ਸਮਾਜ ਵਿਚ ਨਿੱਗਰ ਨਰੋਆ ਖੁਸ਼ੀ ਖੇੜੇ ਭਰਿਆ ਜੀਵਨ ਬਤੀਤ ਕਰਨ ਲਈ ਭਗਤੀ ਅਤੇ ਸ਼ਕਤੀ ਦੋਵਾਂ ਦਾ ਨਿਸ਼ਚਿਤ ਰੂਪ ਵਿਚ ਹੋਣਾ ਲਾਜ਼ਮੀ ਹੈ, ਜਿਸ ਨੂੰ ਗੁਰਮਤਿ ਵਿਚ ਮੀਰੀ ਅਤੇ ਪੀਰੀ ਦੇ ਸਿਧਾਂਤ ਨਾਲ ਜਾਣਿਆ ਜਾਂਦਾ ਹੈ। ਗ੍ਰਸਤੀ ਜੀਵਨ ਮੀਰੀ ਹੈ, ਕਿਰਤ ਕਰਨੀ ਮੀਰੀ ਹੈ, ਸਾਰੀ ਸੰਸਾਰਕਤਾ ਮੀਰੀ ਹੈ, ਦੂਜੇ ਪਾਸੇ ਵੰਡ ਛਕਣਾ ਨਾਮ ਜਪਣਾ ਅਤੇ ਸਮੁੱਚੀ ਅਧਿਆਤਮਕਤਾ ਪੀਰੀ ਹੈ। ਕੁਦਰਤ ਦੇ ਨੇਮ ਅਨੁਸਾਰ ਮੀਰੀ ਨੂੰ ਪੀਰੀ ਦੀ ਅਤੇ ਪੀਰੀ ਨੂੰ ਮੀਰੀ ਦੀ ਲੋੜ ਹੈ। ਮੀਰੀ ਤੋਂ ਬਿਨਾਂ ਪੀਰੀ ਕਾਇਰ ਡਰਪੋਕ ਅਤੇ ਬੁਝਦਲ ਹੈ। ਇਸੇ ਤਰ੍ਹਾਂ ਪੀਰੀ ਤੋਂ ਬਿਨਾਂ ਇਕੱਲੀ ਮੀਰੀ ਜ਼ਾਲਮ ਧੱਕੜ ਅਤੇ ਮਨੁੱਖਤਾ ਲਈ ਵਿਨਾਸ਼ ਅਤੇ ਦੁੱਖ ਤੋਂ ਸਿਵਾ ਕੁਝ ਵੀ ਨਹੀਂ। ਦੋਵਾਂ ਦਾ ਅਨੁਪਾਤਕ ਸੁਮੇਲ ਹੀ ਮਨੁੱਖ ਅਤੇ ਸਮਾਜ ਨੂੰ ਖੁਸ਼ੀਆਂ ਖੇੜੇ ਪ੍ਰਦਾਨ ਕਰ ਸਕਦਾ ਹੈ। ਮੀਰੀ ਪੀਰੀ ਪ੍ਰਵਿਰਤੀ ਅਤੇ ਨਿਰਵਿਰਤੀ, ਭਗਤੀ ਅਤੇ ਸ਼ਕਤੀ, ਅਧਿਆਤਮਕਤਾ ਅਤੇ ਸੰਸਾਰਕਤਾ ਦਾ ਅਨੁੱਠਾ ਸੁਮੇਲ ਹੈ। ਮੀਰੀ ਅਤੇ ਪੀਰੀ जीवन दरिया के दो किनारे हैं, दोवां किनारियां दे विचकार ही जीवन रौ ठीक ढंग नाल चल सकती है। जे एक भी कमजोर हो जाए जीवन रौ ठीक ढंग नाल नहीं चलेगी। मीरी पीरी का सिद्धांत कुदरत का सिद्धांत है। जिस तरह खेत की रखवाली लई वाड़, बाग की रखवाली लई किकरां दे बूटे, घर की रखवाली लई जिंदरा ते कुत्ते, इसे तरह भगती भाव पीरी अते सदाचार की रखवाली लई शक्ति भाव मीरी की लोड़ है। भाई गुरदास जी का पावन वचन है, खेती वाड़ सो ढिंगड़ी, किकर आस पास जो बाग है, सप लपेटै चन्नण है, बूहे जंदा कुत्ता जागै। श्री गुरु अर्जन देव जी की शहादत तो पिछों भगती सदाचार की रखवाली लई श्री गुरु हरगोबिंद साहब जी ने मीरी पीरी का सिद्धांत इकट्ठा करके मीरी अते पीरी दियां दो तलवारां पहनियां। सच हक इंसाफ अते मजलूम की रखवाली लई श्री हरिमंदर साहब भगती दे सोमे दे सामने श्री अकाल तख्त साहब की रचना की थी। समय की हकूमत नाल चार जंगा इंसाफ अते गैरत की रखवाली लई लड़ियां अते चौहां विच ही जित प्राप्त की थी, पर एक भी जंग विच पीरी की तलवार की वरतों नहीं की। इत्थे नोट करन वाली गल है कि इन्हां चौहां जंगा विच एक वार भी पीरी की तलवार की वरतों नहीं की, सगो तलवार की मारू शक्ति नूं इंसाफ अणख गैरत मजलूम की रख्या है उसारू शक्ति लई वरत के संसार नूं एक नवी सेध दित्ती। हमेशा पीरी दे अधीन मीरी नूं रख्या अते रखण दी जाच सिखाई। मीरी तथा पीरी भाव भगती अते शक्ति नूं इकट्ठा जरूर कीता पर बराबर नहीं रख्या। हमेशा पीरी नूं प्रथम दर्जा दित्ता, मीरी दे सिर उपर पीरी दा कुंडा स्थापित कीता, पर अज सारा ही काम उल्ट हो गया। पीरी मीरी दे अधीन हो गई है। इसे कारण ही राजनीतिक समाजिक अते धार्मिक उलझना पैदा हुईयां हन। मीरी अते पीरी दा अनुपातक संतुलन खराब हो गया जो बहुत ही चिंता दा विषय है। अज गल वस तों दरेड़ी जा चुकी है। लोड़ है सारे रल के गुरु चरणा विच अरदास करिए अते आपो अपने वित अनुसार जतन करिए तां जो पीरी दे अधीन मीरी हो सके अते जिस भावना नाल सतगुरु जी ने संसार विच हलेमी राज कायम करन वास्ते मीरी पीरी दा सिद्धांत दित्ता सी ओ अपने असली रूप विच निखर के संसार दे सामने आवे। सो इत्थे बहुत संखेप रूप विच अपने विरसे दे संबंध विच विचार कीती गई है। सतगुरु कृपा करन जो ए अमीर विरसा गुरसिख नूं बख्शिश कीता है, असी अपने विरसे नूं संभाल के इस विच वाधा करके सतगुरु जी दीआं खुशियां प्राप्त करके लोक परलोक सुहेले कर सकीए। वाहिगुरु जी का खालसा, वाहिगुरु जी की फतेह।